ਜੇ ਕੋ ਜਾਣ ਪੇਓ, ਪਾਤਸ਼ਾਹ ਆਖਦੇ ਨੇ ਜੇ ਕੋਈ ਇਸ ਦਾ ਭੇਤ ਜਾਣ ਲਵੇ, ਪੇਓ ਭੇਤ, ਜੋ ਮਨੁੱਖ ਇਸ ਭੇਤ ਨੂੰ ਜਾਣ ਲੈਂਦਾ ਹੈ, ਕਿਹੜਾ ਭੇਤ, ਕਿ ਕੇਵਲ ਨਾਮ ਜਪਣਾ ਹੀ ਸ੍ਰੇਸ਼ਟ ਧਰਮ ਹੈ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਓ, ਨਾਨਕ ਉਸ ਸ਼ਖਸ ਦਾ ਦਾਸ ਹੈ ਸੋਈ ਨਿਰੰਜਨ ਦੇਓ, ਨਿਰੰਜਨ ਪ੍ਰਭੂ, ਐਸੇ ਮਨੁੱਖ ਨੂੰ ਭਾਈ ਪ੍ਰਭੂ ਦਾ ਰੂਪ ਜਾਣੋ, ਤੋ ਭਾਈ ਸਾਰੇ ਕਿੱਤਿਆਂ ਚੋਂ ਸ੍ਰੇਸ਼ਟ ਕਿੱਤਾ, ਸਾਰੇ ਧਰਮਾਂ ਚੋਂ ਸ੍ਰੇਸ਼ਟ ਧਰਮ ਹੈ ਪ੍ਰਭੂ ਦਾ ਨਾਮ ਜਪਣਾ, ਅਤੇ ਜੋ ਇਸ ਗੱਲ ਦਾ ਭੇਤ ਪਾ ਲਵੇ, ਪਾਤਸ਼ਾਹ ਆਖਦੇ ਨੇ ਕਿ ਮੈਂ ਐਸੇ ਪੁਰਖ ਦਾ ਦਾਸ ਹਾਂ, ਉਹ ਪੁਰਖ ਤਾਂ ਸਮਝੋ ਨਿਰੰਜਨ ਰੂਪ ਹੋ ਗਿਆ, ਪ੍ਰਭੂ ਦਾ ਰੂਪ ਹੋ ਗਿਆ। ਤੋ ਇਸ ਸ਼ਲੋਕ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਸ ਵੇਲੇ ਦੇ ਸਮਾਜ ਦੇ ਵਰਗਾਂ ਦਾ ਜ਼ਿਕਰ ਕੀਤਾ ਹੈ, ਹਰ ਇੱਕ ਵਰਗ ਦਾ ਧਰਮ ਜਾਂ ਕਿੱਤਾ ਦੱਸਿਆ, ਅਤੇ ਫਿਰ ਆਪ ਜੀ ਨੇ ਇਹ ਗੱਲ ਸਮਝਾਈ ਕਿ ਸਭ ਧਰਮਾਂ ਵਿੱਚੋਂ ਉੱਤਮ ਧਰਮ, ਸਭ ਕਿੱਤਿਆਂ ਵਿੱਚੋਂ ਉੱਤਮ ਕਿੱਤਾ ਹੈ ਪ੍ਰਭੂ ਦਾ ਨਾਮ ਜਪਣਾ।
ਮਹਿਲਾ ਦੂਜਾ, ਏਕ ਕ੍ਰਿਸ਼ਨਨ ਸਰਬ ਦੇਵਾਂ, ਦੇਵ ਦੇਵਾਂ ਤੈਂ ਆਤਮਾ, ਆਤਮਾ ਬਾਸ ਦੇਵ ਸੈ, ਜੇ ਕੋ ਜਾਣੈ ਪਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ। ਏਕ ਕ੍ਰਿਸ਼ਨਨ, ਇੱਕ ਪਰਮਾਤਮਾ, ਦੇਵ ਦੇਵਾਂ ਦੇਵਤਿਆਂ ਦੇ ਦੇਵਤੇ, ਦੇਵ ਦੇਵਾਂ ਤੈਂ ਆਤਮਾ, ਦੇਵਤਿਆਂ ਦੇ ਦੇਵਤਿਆਂ ਦੀ ਆਤਮਾ, ਦੇਵਤਿਆਂ ਦੇ ਵੀ ਜੋ ਦੇਵਤੇ ਹਨ ਉਹਨਾਂ ਦੀ ਆਤਮਾ। ਅਰਥ ਕਰਨ ਲੱਗਿਆਂ ਪੰਕਤੀ ਦੇ ਦੋ ਹਿੱਸੇ ਕਰਾਂਗੇ। ਇੱਕ ਹਿੱਸਾ ਏਕ ਕ੍ਰਿਸ਼ਨਨ ਸਰਬਦੇਵਾਂ ਆਤਮਾ, ਦੂਜਾ ਹਿੱਸਾ ਦੇਵ ਦੇਵਾਂ ਤੇ ਆਤਮਾ। ਏਕ ਕ੍ਰਿਸ਼ਨਨ ਸਰਬਦੇਵਾਂ ਆਤਮਾ, ਇੱਕ ਪਰਮਾਤਮਾ ਹੀ ਸਾਰੇ ਦੇਵਤਿਆਂ ਦੀ ਆਤਮਾ ਹੈ। ਦੇਵ ਦੇਵਾਂ ਤੇ ਆਤਮਾ, ਦੇਵਤਿਆਂ ਦੇ ਦੇਵਤਿਆਂ ਦੀ ਆਤਮਾ ਵੀ ਪ੍ਰਭੂ ਆਪ ਹੀ ਹੈ। ਏਕ ਕ੍ਰਿਸ਼ਨਨ ਸਰਬਦੇਵਾਂ, ਦੇਵ ਦੇਵਾਂ ਤੈਂ ਆਤਮਾ, ਇੱਕ ਪਰਮਾਤਮਾ ਹੀ ਸਾਰੇ ਦੇਵਤਿਆਂ ਦੀ ਆਤਮਾ ਹੈ, ਅਤੇ ਦੇਵਤਿਆਂ ਦੇ ਦੇਵਤਿਆਂ ਦੀ ਆਤਮਾ ਵੀ ਪ੍ਰਭੂ ਆਪ ਹੀ ਹੈ। ਭਾਵ ਹਰ ਇੱਕ ਜੀਵ ਵਿੱਚ, ਚਾਹੇ ਜੀਵ ਅਵਤਾਰੀ ਪੁਰਸ਼ ਕਿਉਂ ਨਾ ਹੋਵੇ, ਅੰਦਰ ਜੋ ਆਤਮਾ ਵਸਦੀ ਹੈ ਉਹ ਪਰਮਾਤਮਾ ਦੀ ਆਪਣੀ ਜੋਤ ਹੈ, ਉਹ ਪਰਮਾਤਮਾ ਦੀ ਹੀ ਕਿਰਨ ਹੈ। ਆਤਮਾ ਬਾਸ ਦੇਵ ਸੈ, ਜੇ ਕੋ ਜਾਣੈ ਭੇਓ, ਬਾਸ ਦੇਵ ਸੈ, ਬਾਸ ਦੇਵਸ ਦਾ ਅਖਰੀ ਅਰਥ ਹੈ ਮਾਇਆ ਤੋਂ ਰਹਿਤ। ਉਂਜ ਬਾਸ ਦੇਵਸ ਪਰਮਾਤਮਾ ਲਈ ਵਰਤਿਆ ਜਾਂਦਾ ਹੈ। ਆਤਮਾ ਬਾਸ ਦੇਵਸ ਹੈ, ਮਾਇਆ ਤੋਂ ਰਹਿਤ ਪਰਮੇਸ਼ਰ ਦੀ ਜੋਤ। ਪੇਓ ਪੇਤ, ਜੇ ਕੋ ਜਾਣੇ ਪੇਓ, ਜੇ ਕੋਈ ਇਸ ਭੇਤ ਨੂੰ ਜਾਣ ਲਵੇ, ਕਿਹੜੇ ਭੇਤ ਨੂੰ, ਇਹ ਭੇਤ ਕਿ ਹਰ ਇੱਕ ਆਤਮਾ ਪਰਮਾਤਮਾ ਦਾ ਆਪਣਾ ਰੂਪ ਹੈ। ਬੜੀ ਹੀ ਵਡਮੁੱਲੀ ਤੁਕ ਹੈ ਇਹ, ਬੜੀ ਗਿਆਨ ਭਰਪੂਰ ਹੈ। ਆਓ ਜ਼ਰਾ ਗੌਰ ਕਰੋ, ਆਤਮਾ ਬਾਸ ਦੇਵਸ ਹੈ ਜੇ ਕੋ ਜਾਣੇ ਪਿਓ, ਹਰ ਇੱਕ ਆਤਮਾ ਪਰਮਾਤਮਾ ਦਾ ਆਪਣਾ ਰੂਪ ਹੈ, ਜੇ ਇਸ ਭੇਤ ਨੂੰ ਕੋਈ ਜਾਣ ਲਵੇ, ਜੇ ਕੋ ਜਾਣੇ ਪਿਓ। ਐਸਾ ਭੇਤ ਜਾਣਨ ਵਾਲੀ ਆਤਮਾ ਮਾਇਆ ਤੋਂ ਰਹਿਤ ਹੋ ਜਾਂਦੀ ਹੈ, ਮਾਇਆ ਤੋਂ ਰਹਿਤ ਹੋ ਕੇ ਉਹ ਆਤਮਾ ਪ੍ਰਕਾਸ਼ ਰੂਪ ਹੋ ਜਾਂਦੀ ਹੈ। ਨਾਨਕ ਤਾਂ ਕਾ ਦਾਸ ਹੈ, ਨਾਨਕ ਐਸੇ ਜੀਵ ਦਾ ਸੇਵਕ ਹੈ ਜਿਸਨੇ ਇਹ ਭੇਤ ਜਾਣ ਲਿਆ ਹੈ। ਸੋਈ ਨਿਰੰਜਨ ਦੇਵ, ਉਹ ਮਨੁੱਖ, ਬਾਈ ਹੁਣ ਮਨੁੱਖ ਨਾ ਰਿਹਾ, ਸੋਈ ਨਿਰੰਜਨ ਦੇਵ, ਉਹ ਮਨੁੱਖ ਪਰਮਾਤਮਾ ਦਾ ਰੂਪ ਹੋ ਗਿਆ, ਉਹ ਬ੍ਰਹਮ ਰੂਪ ਹੋ ਗਿਆ। ਮਹਿਲਾ ਪਹਿਲਾ, ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨਾ ਹੋਏ। ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨਾ ਹੋਏ, ਕੁੰਭ ਕੜਾ, ਕੁੰਭੇ ਕੜੇ ਵਿੱਚ ਹੀ, ਬੱਧਾ ਬੱਝਾ ਹੋਇਆ, ਬੰਨਿਆ ਹੋਇਆ, ਜਲ ਪਾਣੀ, ਰਹੇ ਰਹਿੰਦਾ ਹੈ। ਕੁੰਬੇ ਬੱਧਾ ਜਲ ਰਹੇ, ਘੜੇ ਦਾ ਬੰਨਿਆ ਹੋਇਆ ਪਾਣੀ ਘੜੇ ਵਿੱਚ ਟਿਕਿਆ ਰਹਿੰਦਾ ਹੈ। ਜਲ ਬਿਨ ਕੁੰਭ ਨਾ ਹੋਏ, ਪਰ ਭਾਈ ਘੜਾ ਪਾਣੀ ਤੋਂ ਬਗੈਰ ਨਹੀਂ ਬਣਦਾ। ਗਿਆਨ ਕਾ ਬੱਧਾ ਮਨ ਰਹੇ, ਜਿਵੇਂ ਘੜੇ ਤੋਂ ਬਿਨਾਂ ਪਾਣੀ ਟਿਕਿਆ ਨਹੀਂ ਰਹਿ ਸਕਦਾ, ਤਿਵੇਂ ਹੀ ਭਾਈ ਗਿਆਨ ਤੋਂ ਬਿਨਾਂ ਇਨਸਾਨ ਦਾ ਮਨ ਵੀ ਨਹੀਂ ਟਿਕਿਆ ਰਹਿ ਸਕਦਾ। ਗਿਆਨ ਮਨ ਨੂੰ ਬਾਹਰ ਵਿਸ਼ੇ ਵਿਕਾਰਾਂ ਵਿੱਚ ਭਟਕਣ ਤੋਂ ਰੋਕੀ ਰੱਖਦਾ ਹੈ। ਮਨੁੱਖ ਦਾ ਮਨ ਗਿਆਨ ਦਾ ਬੱਧਾ ਹੋਇਆ ਟਿਕ ਜਾਂਦਾ ਹੈ। ਗੁਰ ਬਿਨ ਗਿਆਨ ਨਾ ਹੋਏ, ਪਰ ਭਾਈ ਗੁਰੂ ਤੋਂ ਬਿਨਾਂ ਉਹ ਗਿਆਨ ਜਿਸ ਨਾਲ ਮਨ ਟਿਕਦਾ ਹੈ ਪ੍ਰਾਪਤ ਨਹੀਂ ਹੁੰਦਾ। ਤੋ ਭਾਈ, ਇਸ ਸ਼ਲੋਕ ਵਿੱਚ ਸਤਿਗੁਰੂ ਸਮਝਾਉਂਦੇ ਹਨ ਕਿ ਜਿਵੇਂ ਪਾਣੀ ਕਿਸੇ ਘੜੇ ਜਾਂ ਹੋਰ ਬਰਤਨ ਤੋਂ ਬਗੈਰ ਟਿਕਿਆ ਨਹੀਂ ਰਹਿ ਸਕਦਾ, ਤਿਵੇਂ ਮਨ ਨੂੰ ਟਿਕਾ ਰੱਖਣ ਲਈ ਗੁਰੂ ਦਾ ਗਿਆਨ ਭਾਂਡਾ ਹੈ, ਬਰਤਨ ਹੈ। ਜੇ ਮਨ ਨੂੰ ਵਿਸ਼ੇ ਵਿਕਾਰਾਂ ਵਿੱਚ ਭਟਕਣ ਤੋਂ ਬਚਾ ਕੇ ਰੱਖਣਾ ਹੈ ਤਾਂ ਗੁਰੂ ਤੋਂ ਪਾਇਆ ਗਿਆਨ ਬੜਾ ਜ਼ਰੂਰੀ ਹੋਵੇਗਾ। ਪੌੜੀ, ਪੜ੍ਹਿਆ ਹੋਵੇ ਗੁਨਹਗਾਰ ਤਾਂ ਓਮੀ ਸਾਧਨਾ ਮਾਰੀਐ, ਜਿਹਾ ਕਾਲੇ ਕਾਲਣਾ ਤੇ ਵੇਹੋ ਨਾਉ ਪਚਾਰੀਐ, ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਿਆ ਹਾਰੀਐ, ਪੜ੍ਹਿਆ ਅਤੈ ਓਮੀਆਂ ਵਿਚਾਰ ਅੱਗੇ ਵਿਚਾਰੀਐ, ਮੂੰਹ ਚੱਲੈ ਸੋ ਅੱਗੇ ਮਾਰੀਐ, ਮੂੰਹ ਚੱਲੈ ਸੋ ਅੱਗੇ ਮਾਰੀਐ। ਪੜ੍ਹਿਆ ਹੋਵੇ ਗੁਨਹਗਾਰ ਤਾਂ ਓਮੀ ਸਾਧ ਨਾ ਮਾਰੀਐ, ਪੜ੍ਹਿਆ ਪੜ੍ਹਿਆ ਹੋਇਆ ਵਿਦਵਾਨ ਵੇਦਾਂ ਗ੍ਰੰਥਾਂ ਦਾ ਜਾਣੂ। ਓਮੀ ਸਾਧ, ਓਮੀ ਲਫਜ਼ ਆਇਆ ਹੈ ਅਰਬੀ ਦੇ ਉਮੀ ਤੋਂ, ਜਿਸਦਾ ਅਰਥ ਹੈ ਅਨਪੜ੍ਹ। ਓਮੀ ਸਾਧ, ਐਸਾ ਸਾਧ ਜੋ ਪੜ੍ਹਿਆ ਲਿਖਿਆ ਨਹੀਂ, ਜੋ ਵੇਦਾਂ ਗ੍ਰੰਥਾਂ ਦਾ ਜਾਣੂ ਵੀ ਨਹੀਂ, ਜੋ ਸਿਰਫ ਓਮ ਓਮ ਆਖਣਾ ਜਾਣਦਾ ਹੈ, ਜੋ ਸਿਰਫ ਰਾਮ ਰਾਮ ਰੱਬ ਰੱਬ ਵਾਹਿਗੁਰੂ ਵਾਹਿਗੁਰੂ ਹੀ ਆਖਣਾ ਜਾਣਦਾ ਹੈ,